गल आप विचार कर रहे सी दो नुक्तियां ते के अपने हिरदे विच असी किन्ने के गुरमुख वसाए हुए हैं, किन्ने के मनमुख वसाए या यूं किन्ने के मित्र वसाए हुए हैं जिन्हां नाल असी सत्संग कर सकते हैं ते किन्ने के वैरी वसाए हुए हैं। मैं थोड़े पास कल अपील की सी कि तुम अपने अज रात में बैठ के लिस्ट बनाओ कि किन्ने के तुसी वैरी या ओ इंसान जिन्हें थोनू एलर्जिक हैगी जिन्हां दे नाम सुनने सार थोनू छणक अपनी अग लग जाती है या जिन्हां नू याद करके थोड़े अंदर ईर्ष्या द्वेष पैदा होती है, नफरत पैदा होती है, वैर विरोध पैदा होता है। दूसरे पासे ओह जिन्हां याद करके नाम चिताउंदा है, रब चिताउंदा है, मन विच ठंड पैंदी है, इलाही रस आउंदा है, प्यार उमड़ा है। ये रिपीट करनी बहुत जरूरी है। अज फिर इस गल रिपीट किया क्योंकि इस दे तहत विच बड़ी डूंगी गल है। असी कह दिने जी फलाने नू कुछ चिमड़िया होया ते फिर उथे कोई डेरा है कहते उथे लेके जाओ भी बुढ़ा डेरा की भाग सिंह का डेरा है उथे भूत ला दिंदा है लोगों के फलाने डेरे को मंत्र करता है तो भूत ले जाते है भाई कानू लेंदे है इन्हों को भूत नहीं लेंदे। ये चिमड़े किस तरह है सवाल है कि चिमड़े ज्यादातर जनानिया होंगे उथे जाओ ज्यादातर मरीज जनानिया होंगे इस वास्ते कि जो लड़की ब्याई जाती है तो पहला उन भूत मिलता है उसकी सस को तू इन्नी एलर्जिक होंगी है कोई कोई काम नहीं एक अद्धी सस उजड़ के नो दी ख्यालां समझ के ओदे अनुसार अनुकूल होके उन्हों अपनी धी बना के उन वरते। आम तौर पर लड़कियां जो वे जाए तो पहले ही भूत चिमड़ जाता डर लगता पता नहीं मेरी सस कैसी होगी उन्हों अपने खसम की इन्नी परवाह नहीं होती जिनी सस की परवाह होती है। ਉਹ ਜਾਂਦੀ ਸਾਰ ਵਿਆਹ ਹੁੰਦੇ ਸਾਰ ਪਹਿਲਾਂ ਤਾਂ ਇੱਕ ਸੱਸ ਚਿੰਬੜ ਗਈ ਉਸ ਤੋਂ ਗਾਂ ਤਾਂ ਫਿਰ ਨਨਾਣ ਤੇ ਹੋਰ ਚਮਕਾਓ। ਅੱਛਾ ਜੀ ਹੁਣ ਉਹਨੇ ਸਾਰਾ ਦਿਨ ਸੱਸ ਨੇ ਤਾਨੇ ਮਾਰਨੇ ਨਿੱਕੀ ਨਿੱਕੀ ਜਿਹੜਾ ਕਸੂਰ ਹੈ ਉਹ ਇਹ ਨੂੰਹ ਦਾ ਹੀ ਹੈ ਨਵੀਂ ਨੂੰਹ ਦਾ ਹੀ ਹੈ ਜੋ ਕੁਛ ਵਿਗੜ ਗਿਆ ਨਵੀਂ ਨੂੰਹ ਨੇ ਕੀਤਾ ਤਾਂ ਫਿਰ ਕੀ ਹੁੰਦਾ ਉਹਦੇ ਅੰਦਰ ਡਰ ਜਨਾਨੀਆਂ ਨੂੰ ਇਹ ਭੂਤ ਕਿਉਂ ਚਿੰਬੜਦਾ ਆਪਣੇ ਖਿਆਲ ਕਰਨਾ ਕਿਉਂਕਿ ਮੁੰਡੇ ਜਾਂ ਆਦਮੀ ਤਾਂ ਬੋਲ ਕੇ ਆਪਣਾ ਗੁੱਸਾ ਜਾਂ ਆਪਣੀ ਪ੍ਰੋਟੈਸਟ ਜ਼ਾਹਰ ਕਰ ਦਿੰਦੇ ਆ ਪਰ ਲੜਕੀਆਂ ਜ਼ਾਹਰ ਨਹੀਂ ਕਰ ਸਕਦੀਆਂ ਉਹਨਾਂ ਨੂੰ ਅੰਦਰੇ ਅੰਦਰ ਪੀਣਾ ਪੈਂਦਾ ਉਹ ਫਿਰ ਮਾਇੰਡ ਟੈਂਸ ਹੋ ਜਾਂਦੇ ਆ ਨਰਵਸ ਟੈਂਸ ਹੋ ਜਾਂਦੇ ਹੈ ਤੇ ਜਿਉਂ ਜਿਉਂ ਟੈਂਸ ਹੁੰਦੇ ਜਾਂਦੇ ਹੈ ਉਹ ਨਰਵਿਸ ਹੋ ਜਾਏ ਹਿਸਟੈਰੀਕਲ ਹੋ ਜਾਂਦੇ ਆ ਇਸ ਤੋਂ ਕਹਾਂ ਉਹ ਲਗਾਤਾਰ ਪ੍ਰੋਸੈਸ ਇਹ ਹੁੰਦੇ ਹਨ ਰਹਿਣ ਨਾਲ ਉਹਨਾਂ ਨੂੰ ਸੱਸ ਜਿਹੜੀ ਹੈ ਖਾਊਆ ਬਣ ਜਾਂਦੀ ਹੈ ਸਾਰਾ ਡਰ ਡਰ ਕੇ ਖਾਊਆ ਬਣ ਜਾਂਦੀ ਹੈ
ਉਹ ਹਵਾ ਨਹੀਂ, ਉਹਨੂੰ ਹਵਾ ਕਹਿ ਲਓ, ਉਹਨੂੰ ਭੂਤ ਕਹਿ ਲਓ।
ਇਹ ਤਾਂ ਇੱਕ ਐਗਜ਼ਾਮਪਲ ਹੈ ਨਾ, ਉਹ ਭੂਤ ਬਣ ਜਾਂਦੀ ਉਹਦੇ ਲਈ, ਉਹ ਹਮੇਸ਼ਾ ਡਰਦੀ ਰਹਿੰਦੀ ਹੈ। ਨਵੀਂ ਲੜਕੀ, ਨਵੀਂ ਨੂੰਹ, ਕਿ ਹਾਏ ਹੁਣ ਵੀ ਮੈਨੂੰ ਟੋਕਿਆ, ਹੁਣ ਵੀ ਮੈਨੂੰ ਟੋਕਿਆ, ਹੁਣ ਵੀ ਮੇਰੀ ਗੱਲ ਪਈ, ਤੇ ਹੁਣ ਟੋਕ ਬੋਲ ਸਕਦੀ ਨੀ, ਆਪਣੇ ਐਕਸਪ੍ਰੈਸ਼ਨ ਬਾਹਰ ਨਹੀਂ ਕੱਢ ਸਕਦੀ। ਇਸ ਕਰਕੇ ਉਹ ਹਵਾ ਜਿਹੜਾ ਹੈ ਉਹ ਬੜਾ ਇੰਟੈਂਸ ਹੁੰਦਾ ਜਾਂਦਾ ਹੈ। ਇਹ ਇੰਟੈਂਸ ਹੋ ਕੇ ਸਾਈਕੋਲੋਜੀਕਲ ਗੱਲ ਹੈ, ਸਾਈਕਿਕ ਡਾਕਟਰ ਬੈਠੇ ਆ, ਇਹਨਾਂ ਨੂੰ ਪਤਾ ਇਸ ਗੱਲ ਦਾ ਕਿ ਕੀ ਬਣ ਜਾਂਦਾ ਹੈ। ਉਹ ਸੱਸ ਭੂਤ ਬਣ ਜਾਂਦੀ ਹੈ ਉਹਦੇ ਲਈ, ਉਹ ਲੋਕਾਂ ਦੀ ਤਾਂ ਭੂਤ ਕਹਿੰਦੇ, ਮਰੇ ਤੋਂ ਬਾਅਦ ਚਿੰਬੜ ਗਏ, ਉਹ ਜਿਉਂਦੇ ਹੀ ਚਿੰਬੜੀ ਜਿਉਂਦੀਆਂ ਚਿੰਬੜੀਆਂ, ਤੇ ਫੇਰ ਜਦੋਂ ਹੁਣ ਉਹ ਸਾਰੀ ਉਮਰ ਤਾਂ ਉਸ ਭੂਤ ਚਿੰਬੜੀ ਰਹੀ ਉਹਨੂੰ, ਤੇ ਜਦੋਂ ਫਿਰ ਆਪ ਸੱਸ ਬਣਦੀ ਹੈ ਤਾਂ ਫਿਰ ਆਪਣਾ ਬਦਲਾ ਲੈਂਦੀ ਹੈ ਪੂਰੀ, ਆਪਣੀ ਗੁੱਮ ਗੁਬਾਰ ਫਿਰ ਨੂੰਹ ਤੇ ਕੱਢਦੀ। ਇਸ ਤਰ੍ਹਾਂ ਸਿਲਸਿਲਾ ਚੱਲਿਆ ਹੁੰਦਾ। ਇਹ ਹਵਾ, ਇਹ ਭੂਤ, ਲੋਕੀ ਤਾਂ ਸਮਝੇ ਵੀ ਭੂਤ ਉਹ ਹੈ ਜਾਂ ਦਿਸਦਾ ਨੀ, ਉਹ ਤਾਂ ਦੇਖੀ ਜਾਊ ਮਗਰੋਂ ਜਿਹਨੇ ਤੇ ਆਊ ਆਊ, ਅਸੀਂ ਸਾਡੇ ਅਸੀਂ ਤਾਂ ਭੂਤ ਐਸੇ ਜਿਉਂਦੇ ਜਾਗਦੇ ਭੂਤ ਸਾਨੂੰ ਚਿੰਬੜੇ ਹੋਏ ਹੈ। ਅੱਛਾ ਵੇ, ਇਹ ਭੂਤ ਸਿਰਫ ਸੱਸਾਂ ਹੀ ਹੁੰਦੀਆਂ, ਹਰਗਿਜ਼ ਨਹੀਂ। ਸਾਡੇ ਨਾਲ ਕਿਸੇ ਨੇ ਬੁਰਾ ਕੀਤਾ, ਸਾਨੂੰ ਕੋਈ ਤਾਨਾ ਮਾਰਿਆ, ਚਾਹੇ ਗੁਆਂਢਣ ਹੈ, ਚਾਹੇ ਨਨਾਣ ਹੈ, ਚਾਹੇ ਖਸਮ ਹੈ, ਚਾਹੇ ਹੋਰ ਜਿਹਦੇ ਨਾਲ ਅਸੀਂ ਵਰਤਾਓ ਕਰਦੇ ਹਾਂ, ਕੋਈ ਵੀ ਉਹ ਕੋਈ ਹਾਈਪਰ ਸੈਂਸਿਟਿਵ ਹੁੰਦੇ ਆ, ਇਤਨੇ ਕੋਮਲ ਹਿਰਦੇ ਵਾਲੇ ਹੁੰਦੇ ਆ ਕਿ ਜੇ ਕਿਸੇ ਨੇ ਗੱਲ ਕਹਿਤੀ ਇੱਕ ਗੱਲ ਵੀ ਉਹਦੀ ਨਹੀਂ ਖਪਦੀ, ਇੱਕ ਬਾਤ ਵੀ ਨਾ ਖਪਤੋ, ਇੱਕ ਬਾਤ ਵੀ ਨਹੀਂ ਉਹਦੇ ਅੰਦਰ ਖਪਦੀ, ਉਹਨੂੰ ਹੱਲ ਲੈਂਦੀ, ਚਾਹੇ ਆਦਮੀ ਹੈ ਚਾਹੇ ਇੱਥੇ ਕੋਈ। ਇਹ ਜਦੋਂ ਬਾਹਰਲੀ ਉਹ ਜਾਣ ਕਰੋ, ਉਦੋਂ ਤਾਂ ਇਹ ਹੋਇਆ ਨਾ ਵੀ ਅਸੀਂ ਉਹਦੇ ਪ੍ਰੋਟੈਸਟ ਕੀਤਾ, ਸਾਡੇ ਵੀ ਬਹੁਤ ਇੱਕ ਵਾਰੀ ਦੋ ਵਾਰੀ ਗੱਲ ਹੋਈ, ਕਿਸੇ ਨੇ ਤਾਨਾ ਮਾਰਿਆ, ਕਿਸੇ ਨੇ ਸਾਡੇ ਨਾਲ ਬੁਰਾ ਕੀਤਾ, ਸਾਡੀ ਚੁਗਲੀ ਖਾਧੀ ਆ, ਕੁਝ ਵੀ ਹੋਇਆ, ਸਾਡੇ ਨਾਲ ਬੁਰਿਆਈ ਕੀਤੀ, ਤਾਂ ਉਸ ਨੂੰ ਅਸੀਂ ਕੁੱਟਦੇ ਹਾਂ। ਉਹ ਇੱਕ ਵਾਰੀ ਦੋ ਵਾਰੀ, ਫਿਰ ਉਹਨੂੰ ਕੋਟ ਕੋਟ ਇੰਨਾ ਗੁੱਸਾ ਹੁੰਦਾ ਹੈ, ਉਹਨੂੰ ਭੁਲਾਉਂਦੇ ਨਹੀਂ ਹੈ, ਭੁਲਾਉਣ ਦੀ ਬਜਾਏ ਉਹਨੂੰ ਰਿਪੀਟ ਕਰ ਕਰਕੇ ਉਸ ਦੁਸ਼ਮਣੀ ਨੂੰ ਪਾਵਰਫੁਲ ਬਣਾ ਲੈਂਦੇ ਹਾਂ। ਜਿਸ ਤਰ੍ਹਾਂ ਕਿ ਹੋਮਿਓਪੈਥਿਕ ਦਵਾਈਆਂ, ਇੱਕ ਡਰੋਪ ਦਵਾਈ ਦੀ ਲੈ ਕੇ ਅਸੀਂ ਉਹਨੂੰ ਘੋਟ ਘੋਟ ਕੇ ਘੋਟ ਘੋਟ ਕੇ ਉਹਨੂੰ ਲੱਖਾਂ ਪਾਵਰ ਤਾਈਂ ਬਣਾ ਦਿੰਦੇ ਹਾਂ। ਘੋਟ ਕੇ ਯਾਦ ਰੱਖੋ, ਉਹ ਲੱਖਾਂ ਪਾਵਰ ਵਾਲੀ ਬਣ ਜਾਂਦੀ ਹੈ। ਇਸੇ ਤਰ੍ਹਾਂ ਸਾਡਾ ਵੈਰੀ, ਸਾਡਾ ਵੈਰ, ਸਾਡੀ ਈਰਖਾ ਦੁਆਖ, ਇਹਨੂੰ ਅਸੀਂ ਇੰਨਾ ਜ਼ਿਆਦਾ ਘੋਟਦੇ ਹਾਂ। ਬਾਣੀ ਕਹਿੰਦੀ ਹੈ ਕਿ ਸੁਣ ਕੇ ਅਣਸੁਣ ਕਰੋ, ਦੇਖ ਕੇ ਅਣਡਿੱਠ ਕਰੋ, ਪਰ ਅਸੀਂ ਦੇ ਅਣਡਿੱਠ ਕਰਨ ਦੀ ਬਜਾਏ, ਅਣਸੁਣ ਕਰਨ ਦੀ ਬਜਾਏ ਅਸੀਂ ਹੁਣ ਘੋਟਣਾ ਸ਼ੁਰੂ ਕਰ ਦਿੰਦੇ ਹਾਂ। ਜੇ ਕੋਈ ਉਹਦੀ ਹੋਰ ਸਿਫਾਰਿਸ਼ ਵੀ, ਧਿਆਨ ਕਰੋ ਜੀ, ਕਿੱਡੀ ਵੱਡੀ ਗੱਲ ਹੈ। ਜੇ ਇਹ ਦੁਨੀਆ ਹੈ, ਹਰੇਕ ਸੈਲਫ ਇੰਟਰਸਟਡ ਹੈ ਇੱਥੇ, ਅਤੇ ਜੇ ਕਿਸੇ ਦੀ ਇੰਟਰਸਟ ਵਿੱਚ ਨੁਕਸ ਪੈਂਦਾ ਹੈ, ਕਨਫਲਿਕਟ ਹੁੰਦੀ ਹੈ, ਤਾਂ ਅਗਲੇ ਨੇ ਪ੍ਰੋਟੈਸਟ ਕਰਨਾ ਹੋਇਆ, ਫਰਕ ਕੀਤਾ, ਜੋਸ਼ ਵਿੱਚ ਆ ਕੇ, ਗੁੱਸੇ 'ਚ ਆ ਕੇ ਕਿਸੇ ਨੇ ਤੁਹਾਨੂੰ ਕੋਈ ਐਸੇ ਲਫ਼ਜ਼ ਕਹੇ ਜਾਂ ਤੁਹਾਡੇ ਨਾਲ ਬੁਰਿਆਈ ਕੀਤੀ, ਅਤੇ ਉਸ ਨੂੰ ਅਸੀਂ ਫੜ ਕੇ, ਬੜੀ ਅਜੀਬ ਗੱਲ ਹੈ, ਨੁਕਤੇ ਵਾਲੀ ਗੱਲ ਹੈ, ਫੜੋ ਇਸ ਚੀਜ਼ ਨੂੰ, ਅਸੀਂ ਉਸ ਨੂੰ ਫੜ ਕੇ, ਉਸ ਨੁਕਤੇ ਨੂੰ ਫੜ ਕੇ ਜਿਉਂ ਘੁੱਟਣ ਲੱਗਦੇ ਹਾਂ, ਆ ਕੇ ਹਸਨ ਨੂੰ ਦੱਸਿਆ, ਭਰਾ ਨੂੰ ਦੱਸਿਆ, ਸੱਸ ਦੱਸਿਆ, ਗੁਆਂਢੀ ਨੂੰ ਦੱਸੀ, ਸਹੇਲੀਆਂ ਨੂੰ ਦੱਸਿਆ, ਦੋਸਤਾਂ ਨੂੰ ਦੱਸਿਆ, ਮਿੱਤਰਾਂ ਨੂੰ ਦੱਸਿਆ, ਜਿਹੜਾ ਕੋਈ ਮਿਲਿਆ ਉਹਦੇ ਜੀ ਫਲਾਣੇ ਨੇ ਮੇਰੇ ਐਂ ਕੀਤਾ ਜੀ, ਮੈਂ ਉਹਦਾ ਕੁਛ ਨੀ ਵਿਗਾੜਿਆ, ਉਹਨੇ ਮੈਂ ਐਂ ਕੀਤਾ। ਜੋ ਘੋਟਣ ਲੱਗਦੇ ਹੈ ਘੋਟ ਘੋਟ ਕੇ, ਜਿੰਨੀ ਵਾਰੀ ਉਸ ਦੀ ਅਸੀਂ ਘੋਟਦੇ ਹਾਂ, ਯਾਦ ਕਰਦੇ ਹਾਂ, ਰਿਪੀਟ ਕਰਦੇ ਹਾਂ, ਕੀ ਹੁੰਦਾ? ਉਹ ਦੁਸ਼ਮਣੀ, ਉਹ ਨਫ਼ਰਤ, ਉਹ ਈਰਖਾ, ਉਹ ਦੁਆਇਤ, ਉਹ ਪਾਵਰਫੁਲ ਹੁੰਦੀ ਜਾਂਦੀ ਹੈ। ਉਹ ਇੰਨੀ ਪਾਵਰਫੁਲ ਹੁੰਦੀ ਜਾਂਦੀ ਹੈ ਕਿ ਉਹ ਐਲਰਜਿਕ ਬਣ ਜਾਂਦੀ ਹੈ, ਐਲਰਜੀ ਬਣ ਜਾਂਦੀ ਹੈ। ਤੇ ਜਦੋਂ ਐਲਰਜੀ ਬਣ ਗਈ ਕਿਸੇ ਖਾਸ ਇੱਕ ਇਨਸਾਨ ਦੇ, ਤਾਂ ਉਹ ਭੂਤ ਬਣਾ ਲਿਆ ਸੀ ਉਹਨੂੰ, ਤਾਂ ਵਿਚਾਰੇ ਨੇ ਉਸ ਵੇਲੇ ਕਿਤੇ ਗੁੱਸੇ ਚ ਆ ਕੇ, ਜੋਸ਼ ਵਿੱਚ ਆ ਕੇ, ਆਪਣੇ ਖੁਦ ਗੰਦੀ ਚ ਆ ਕੇ, ਸੈਲਫ ਇੰਟਰਸਟ ਪਾ ਕੇ ਤੁਹਾਡੇ ਨਾਲ ਕੋਈ ਬੇਈਮਾਨੀ ਕਰਤੀ, ਤੁਹਾਡੇ ਕੁਝ ਨੁਕਸਾਨ ਕਰ ਦਿੱਤਾ, ਤੁਹਾਨੂੰ ਕੋਈ ਬੋਲ ਬੈਠਾ, ਉਹ ਤਾਂ ਭੁੱਲ ਗਿਆ, ਪਰ ਅਸੀਂ ਧਿਆਨ ਕਰੋ, ਉਹ ਤਾਂ ਭੁੱਲਿਆ ਬੈਠਾ। ਅਸੀਂ ਉਹਨੂੰ ਘੋਟ ਘੋਟ ਕੇ ਐਲਰਜਿਕ ਬਣ ਗਏ, ਤੇ ਫਿਰ ਕਿਸੇ ਨੇ ਆ ਕੇ ਉਹਦਾ ਨਾਂ ਵੀ ਲੈ ਲਿਆ ਨਾ। ਬੜੀ ਅਜੀਬ ਗੱਲ ਹੈ, ਉਹਦਾ ਜੇ ਨਾਂ ਵੀ ਲੈ ਲਿਆ, ਹਾਏ ਹਾਏ ਤੂੰ ਕਿਉਂ ਨਾਂ ਉਹਦਾ ਲੈ ਲਿਆ, ਉਹ ਮਨੂਸ ਦਾ ਕਿਉਂ ਲੈ ਲਿਆ, ਮੇਰੇ ਤਾਂ ਨਾਂ ਸੁਣ ਕੇ ਹੀ ਸੜਕ ਪੂਰੀ ਅੱਗ ਲੱਗ ਗਈ। ਇਹ ਹੈ ਸਾਰਿਆਂ ਨਾਲ ਹੁੰਦਾ ਹੈ, ਐਲਰਜਿਕ ਹੈਗੇ ਕਈਆਂ ਨਾਲ ਅਸੀਂ। ਜਦੋਂ ਮਨ ਕਿਤੇ ਵਿਹਲਾ ਹੁੰਦਾ ਹੈ, ਜੇ ਕਿਤੇ ਉਹਦੀ ਕੋਈ ਚੀਜ਼ ਦਿਸ ਪਵੇ, ਕੋਈ ਦਿਸ ਜਾਂ ਕਿਸੇ ਦੇ ਗੱਲ ਉਹਦਾ ਯਾਦ ਆ ਜਾਵੇ ਇਕੱਲੀ ਬੈਠੇ ਨੂੰ, ਬਸ ਫਿਰ ਉਹ ਉਹਨੂੰ ਘੋਟਣਾ ਸ਼ੁਰੂ ਕਰ, ਲੜਾਈ ਉਹਦੇ ਨਾਲ ਕਰਨੀ ਆ, ਗੈਰ ਹਾਜ਼ਰੀ ਲੜਾਈ ਚ ਵਨ ਸਾਈਡਡ ਲੜਾਈ ਅੰਦਰ ਦੇ ਅੰਦਰ ਸ਼ੁਰੂ ਹੋ ਜੀ, ਐਲਰਜਿਕ। ਤੇ ਜਿਉਂ ਜਿਉਂ ਉਹ ਲੜਾਈ ਸ਼ੁਰੂ ਹੁੰਦੀ ਹੈ, ਪ੍ਰੋਟੈਸਟ ਹੁੰਦੀ ਹੈ, ਤਿਉਂ ਤਿਉਂ ਉਹ ਅੰਦਰ ਸੜੀ ਜਾਂਦੀ ਹੈ, ਜਾਂ ਸੜਿਆ ਜਾਂਦਾ ਅਲੱਗ ਜੋ ਹੋਇਆ, ਕਿਉਂਕਿ ਉਸ ਦੀ ਸ਼ਖਸੀਅਤ ਨੂੰ ਜਿਸ ਨਸਾਨੀ ਐਲਰਜੀ ਹੈ, ਉਸ ਦੀ ਸ਼ਖਸੀਅਤ ਨੂੰ ਭੂਤ ਬਣਾਇਆ ਉਹਨੇ ਨੀ, ਉਹ ਤਾਂ ਇੰਸੀਡੈਂਟ ਹੋਇਆ, ਅਪੋਰਚੁਨਿਟੀ ਆਇਆ, ਕੋਈ ਗੱਲ ਹੋਈ ਤਾਂ ਉਹ ਕਰਕੇ ਜਾਂ ਬੋਲ ਕੇ ਚਲਾ ਗਿਆ, ਮਗਰ ਅਸੀਂ ਉਸ ਚੀਜ਼ ਨੂੰ ਐਲਰਜਿਕ ਬਣਾ ਲਿਆ। ਐਲਰਜਿਕ ਬਣਾ ਕੇ ਉਹਨੂੰ ਭੂਤ ਬਣਾ ਲਿਆ, ਉਹਨੂੰ ਪਾਵਰ ਦੇ ਤਾ ਉਸ ਇਨਸਾਨ ਨੂੰ, ਧਿਆਨ ਕਰੋ, ਉਹਦਾ ਕੋਈ ਕਸੂਰ ਨਹੀਂ, ਉਹਦਾ ਇੰਨਾ ਹੀ ਕਸੂਰ ਕਿ ਉਸ ਵਕਤ ਜੋਸ਼ ਜਾ ਕੇ ਕੁਛ ਬੋਲ ਬੈਠਾ ਜਾਂ ਕਰ ਬੈਠਾ, ਪਰ ਅਸੀਂ ਉਸਨੂੰ ਭੂਤ ਆਪ ਬਣਾ ਲਿਆ। ਤੇ ਸਾਨੂੰ ਉਹਨੇ ਥੋੜੋ ਚਿਮ ਉਹ ਨੀ ਚਿਮੜਿਆ ਸਾਨੂੰ, ਅਸੀਂ ਆਪ ਚਿਮਾ ਉਹਨੂੰ ਗੱਲ ਪਾ ਲਿਆ ਹਾਰ ਉਹਦਾ। ਤੇ ਫਿਰ ਕੀ ਹੋਊਗਾ, ਜਿਉਂਦਿਆਂ ਤਾਂ ਉਹਨੂੰ ਗੱਲ ਹਾਰ ਬਣਾ ਲਿਆ, ਇੱਕ ਨਹੀਂ ਦੋ ਨਹੀਂ ਖੰਨੀ ਕਿੰਨੇ ਭੂਤ ਅਸੀਂ ਸਾਡੇ ਜਿਉਂਦੇ ਚਿਮ ਅਸੀਂ ਆਪ ਚਿਮੜਾਏ, ਜਿਹਦੇ ਅੰਦਰ ਇੰਨੇ ਦੁਸ਼ਮਣ ਹੋਣ ਉਹਦਾ ਮਨ ਕਿਤੇ ਟਿਕ ਸਕਦਾ ਹੈ? ਆਪਾਂ ਉਹ ਨੁਕਤਾ, ਇਹ ਨੁਕਤਾ ਹੈਗਾ ਕਿ ਮਨ ਨਹੀਂ ਟਿਕਦਾ, ਧਿਆਨ ਕਰੋ, ਜਿਹਦੇ ਇੰਨੇ ਅੰਦਰ ਦੁਸ਼ਮਣੀਆਂ ਵੈਰ ਵਿਰੋਧ ਰੱਖਿਆ ਹੋਇਆ ਹੈ, ਫਲਾਨਾ ਇਹ ਜਿਹਾ ਤੇ ਉਹਦਾ ਮਨ ਕਦੇ ਟਿਕ ਸਕਦਾ ਹੈ? ਉਹ ਇੱਕ ਇੱਕ ਦੁਸ਼ਮਣ ਨੂੰ ਬੋਲਦਾ ਹੈ ਤਾਂ ਦੂਸਰਾ ਅੱਗੇ ਆ ਜਾਂਦਾ, ਦੂਸਰੇ ਨੂੰ ਤੀਸਰਾ ਆ ਚਿੰਬੜਦਾ। ਭੂਤ ਅਸੀਂ ਆਪ ਬਣਾਏ ਹੋਏ ਹੈ, ਇਹ ਤਾਂ ਜਿਉਂਦੇ ਹੀ ਇੰਨਾ ਤੰਗ ਕਰਦੇ ਹੈ, ਤੇ ਜਦੋਂ ਮਰਾਂਗੇ ਤੇ ਫਿਰ ਇਹਨਾਂ ਨੂੰ ਉਹ ਫਿਰ ਸਾਡੇ ਨਾਲ ਜਾਣਗੇ, ਉਹਨੂੰ ਪਤਾ ਨੀ ਵਿਚਾਰੇ ਨੂੰ, ਦੂਸਰੇ ਨੂੰ ਨੀ ਪਤਾ, ਅਸੀਂ ਉਹਨੂੰ ਨਾਲ ਲੈ ਕੇ ਜਾਂਦੇ ਹਾਂ, ਕਿਉਂਕਿ ਸਾਡੇ ਅੰਤਸ਼ਕਰਨ ਵਿੱਚ, ਧਿਆਨ ਕਰੋ, ਸਾਡੇ ਅੰਤਸ਼ਕਰਨ ਵਿੱਚ ਉਹਨੂੰ ਸੰਭਾਲ ਕੇ ਉਹ ਦੁਸ਼ਮਣੀ ਰੱਖੀ ਹੋਈ ਹੈ। ਤੇ ਬਾਣੀ ਕਹਿੰਦੀ ਹੈ, ਜਬ ਲਗਤਾਰੇ ਵੈਰੀ ਮੀਤ, ਤਬ ਲਗ ਨਹੀਂ ਚੱਲ ਨਾਹੀ ਚੀਤ। ਤੇ ਕਿੱਥੋਂ ਨੇਚਰ ਹੋ ਸਕਦਾ ਹੈ ਇੰਨੇ ਵੈਰੀ ਮੀਤ ਧਾਰ ਕੇ? ਮੀਤ ਵੀ ਜਿਹੜੇ ਧਾਰਦੇ ਹੈ ਉਹ ਗਰਜ ਵਾਸਤੇ ਧਾਰਦੇ ਹੈ, ਕਿਤੇ ਕੰਮ ਆਊਗਾ ਬਈ, ਮੀਤ ਧਾਰਦੇ ਹੈ। ਫਿਰ ਜੇ ਉਹ ਬਿਮਾਰ ਹੋ ਗਿਆ ਤਾਂ ਉਹਨੂੰ ਜਾਓ ਜੇ ਮਰ ਗਿਆ ਤਾਂ ਔਖੇ ਹੋ ਗਏ, ਮੋਜੂ ਹੋ ਗਿਆ ਤਬ ਤੱਕ ਨੇ, ਕਿਉਂਕਿ ਮੋਹ ਹੋ ਗਿਆ ਬੱਚੇ ਨਾਲ ਮੋਹ ਹੁੰਦਾ, ਆਪਸੀ ਘਰ ਵਿੱਚ ਰਿਸ਼ਤੇਦਾਰਾਂ ਨਾਲ ਮੋਹ ਪੈ ਜਾਂਦਾ ਹੈਗਾ, ਉਹ ਮੋਹ ਵੀ ਉਹਨੂੰ ਟਿਕਣ ਨਹੀਂ ਦਿੰਦਾ। ਜਬ ਲਗਤਾਰੇ ਵੈਰੀ ਮੀਤ, ਤਬ ਲਗ ਨਹੀਂ ਚੱਲ ਨਾਹੀਂ ਜੀਤ। ਇਸ ਤਰ੍ਹਾਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਅਸੀਂ ਬਾਣੀ ਪੜ੍ਹੀ ਤੇ ਸਾਡਾ ਮਨ ਵਿੱਚ ਲੱਗੇ, ਸਾਡਾ ਆਪਣਾ ਕਸੂਰ ਹੈ, ਸਾਡੇ ਆਪਣੀ ਐਲਰਜੀ ਬਣਾਈ ਹੋਈ ਹੈ, ਉਹ ਇੱਥੇ ਹੀ ਨਹੀਂ ਹੈ, ਜ਼ਿੰਦਗੀ ਚ ਨਹੀਂ। ਵੈਰੀ ਮੀਤ ਧਾਰੇ ਹੋਏ, ਇਹ ਜੋ ਕੁਛ ਅਸੀਂ ਜਿੰਨਾ ਘੋਟਿਆ ਹੋਇਆ ਸਾਡੀ ਨਾਲ ਸੰਤੁਸ਼ਟ ਕਰਨ ਵਿੱਚ ਅਗਲੇ ਜਨਮ ਚ ਜਾਏਗਾ, ਇਹ ਭੂਤ ਅਗਲੇ ਜਨਮ ਚ ਵੀ ਜਾਣਗੇ ਨਾਲ ਹੀ। ਇੱਥੇ ਵਡਭਾਗ ਸਿੰਘ ਨੇ ਵਿਚਾਰੇ ਨੇ ਕੀ ਕਰਨਾ, ਐਵੇਂ ਠਾਠਾ ਬਾਗ ਜਾ ਕਰਕੇ, ਉਹ ਤੁਸੀਂ ਆਪੇ ਭੂਤ ਬਣਾਇਆ, ਆਪੇ ਲਾ ਦਿਓ, ਆਪੇ ਲਾ ਦਿਓ, ਕੀ ਕਹੋ। ਹੇਟ ਬਿਗੇਟਸ ਹੇਟ, ਲਵ ਬਿਗੇਟਸ ਲਵ।
ਉਹ ਕਦੇ
ਨਫ਼ਰਤ, ਨਫ਼ਰਤ ਨਾਲ ਜਿੱਤੀ ਜਾ ਸਕਦੀ ਹੈ?
ਨਹੀਂ,
ਨਫ਼ਰਤ ਪਿਆਰ ਨਾਲ ਜਿੱਤੀ ਜਾ ਸਕਦੀ। ਸਿਰਫ ਇੱਕੋ ਤਰੀਕਾ ਹੈ ਨਫ਼ਰਤ ਨੂੰ ਜਿੱਤਣ ਦਾ। ਮੈਂ ਲਿਖਾਂ ਚ ਲਿਖਿਆ ਕਿ ਦੋ ਸਹੇਲੀਆਂ ਆਪਸ ਵਿੱਚ, ਅਮਰੀਕਾ ਦੀ ਗੱਲ ਹੈ, ਬਹੁਤ ਪਿਆਰ ਹੋ ਗਿਆ ਇਕੱਠੀਆਂ ਬਹਿ ਕੇ, ਜਦੋਂ ਬਿੱਲੀਆਂ ਹੋਣ ਇਕੱਠੀਆਂ ਹੋ ਜਾਣ, ਚਾਹ ਪੀਆਂ, ਹੱਸਣ ਖੇਲਣ, ਕਿਸੇ ਵਜ੍ਹਾ ਨਾਲ ਕਿਸੇ ਤਰ੍ਹਾਂ ਉਹਨਾਂ ਚ ਆਪਸ ਵਿੱਚ ਵੈਰ ਹੋ ਗਿਆ। ਇੱਥੇ ਤਾਂ ਹੀ ਵੈਰ ਹੋ ਗਿਆ ਕਿ ਉਹ ਉਹਨੂੰ ਚਿੱਠੀਆਂ ਲਿਖ ਲਿਖ ਕੇ ਗਾਂ ਕੱਢ ਕੇ ਭੇਜਿਆ ਕਰੇ, ਉਹ ਉਹਨੂੰ ਚਿੱਠੀਆਂ ਲਿਖ ਲਿਖ ਕੇ ਗਾਂ ਕੱਢ ਕੇ ਭੇਜਿਆ, ਫਿਰ ਚਿੱਠੀਆਂ ਵੀ ਬੰਦ ਹੋ ਗਈਆਂ। ਪਰ ਉਹ ਗੱਲ ਇੱਕ, ਜਦੋਂ ਉਹ ਯਾਦ ਆ ਜਾਵੇ ਦੋਹਾਂ ਦੇ ਤਰ੍ਹਾਂ, ਸੜਕ ਆਪਣੀ ਅੱਗ ਲੱਗ ਜਾਵੇ, ਤੇ ਉਹ ਇੱਕ ਨੂੰ ਹੋ ਗਈ ਰਿਊਮੈਟਿਜ਼ਮ, ਗਾਊਟ ਹੋ ਗਿਆ, ਤੇ ਉਹ ਡਾਕਟਰਾਂ ਕੋਲ ਭੱਜੀ। ਫਰੀ ਜੀ ਮੈਨੂੰ ਤਾਂ ਆ ਰਹੀ, ਮੈਂ ਤਾਂ ਹਿੱਲ ਨਹੀਂ ਸਕਦੀ, ਬਾਥਰੂਮ ਨਹੀਂ ਜਾ ਸਕਦੀ, ਮੰਜੇ ਤੋਂ ਨਹੀਂ ਉੱਠ ਸਕਦੀ। ਸਾਰਿਆਂ ਨੇ ਇਲਾਜ ਕੀਤਾ, ਡਾਕਟਰਾਂ ਨੇ, ਕੋਈ ਇਲਾਜ, ਕੋਈ ਉਹਦੇ ਅਸਰ ਨਹੀਂ ਹੋਇਆ। ਕਿਤੇ ਸਿਆਣਾ ਬੰਦਾ ਕੋਈ ਸਾਈਕਾਟ੍ਰਿਕ ਡਾਕਟਰ ਹੋਣਾ ਖਬਰ, ਤੇ ਉਹਦੇ ਕੋਲ ਕਿਤੇ ਕਿਹਾ ਵੀ ਹਾਂ ਇਹ ਕਹਿੰਦੇ ਬਹੁਤ ਸਿਆਣਾ ਹੈ, ਤੁਸੀਂ ਇਹਦੇ ਕੋਲ ਜਾ ਕੇ ਦੇਖ ਲਓ। ਉਹ ਡਾਕਟਰ ਤਾਂ ਫੇਲ ਹੋ ਗਿਆ, ਮੈਡੀਕਲ ਸਾਇੰਸ ਫੇਲ ਹੋ ਗਈ ਹੈ। ਉਹ ਗਏ, ਉਹਨੇ ਸਾਰੀ ਗੱਲ ਸੁਣੀ, ਤੇਰਾ ਕਿਸੇ ਨਾਲ ਮਿੱਤਰ ਤਾਈ, ਕਿਸੇ ਨਾਲ ਦੋਸਤੀ, ਕਿਸੇ ਨਾਲ ਕੁਛ ਹੈ ਜੇ? ਕਹਿੰਦੇ ਹਾਂ ਜੀ ਹਾਂ, ਮੇਰੀ ਮੇਰੀ ਇੱਕ ਵਾਇਰਨ ਹੈਗੀ, ਉਹ 24 ਘੰਟੇ ਮੇਰੇ ਦਿਲ ਤੇ ਭੂਤ ਵਾਂਗੂ ਚਿਮੜੀ ਹੋਈ ਹੈ। ਕਹਿੰਦੇ ਬਸ ਤੇਰਾ ਇੱਕੋ ਇਲਾਜ ਹੈ, ਉਹ ਮੈਨੂੰ ਦੱਸ ਦਿੰਦਾ, ਕਹਾਂ ਤਾਂ ਪੁੱਛਣ ਦੀ ਲੋੜ ਨਹੀਂ। ਹਾਂਜੀ ਦੱਸੋ ਜੀ, ਛੇਤੀ ਦੱਸੋ। ਇੱਕੋ ਗੱਲ ਹੈ ਕਿ ਜਿਹਨੂੰ ਤੂੰ ਇੰਨਾ ਵੈਰ ਕਰਦੀ ਹੈ, ਜਾ ਉਹਨੂੰ ਜਾ ਕੇ ਜੱਫੀਆਂ ਪਾ ਕੇ ਇਕੱਠੇ ਬੈਠ ਕੇ ਫਿਰ ਚਾਪ ਲਓ। ਹਾਏ, ਹੋ ਸਕਦਾ? ਇਹ ਤਾਂ ਹੋ ਨਹੀਂ ਸਕਦਾ ਹੈ। ਮੈਂ ਤਾਂ ਉਹਨੂੰ ਦੇਖਿਆ, ਉਹਦੀ ਨਾਂ ਸੁਣ ਕੇ ਮੈਨੂੰ ਅੱਗ ਲੱਗ ਜਾਂਦੀ ਹੈ, ਤੇ ਮੈਂ ਉਹਨੂੰ ਉਹਦੇ ਕੋਲ ਜਾ ਕੇ ਉਹਨੂੰ ਜੱਫੀਆਂ ਕਿਵੇਂ ਪਾਵਾਂ? ਇਹ ਗੱਲ ਨਹੀਂ ਹੋ ਸਕਦੀ। ਤੇ ਫਿਰ ਰਾਤ ਨੂੰ ਫਿਰ ਕਹਿੰਦਾ ਤੇਰਾ ਕੋਈ ਇਲਾਜ ਨਹੀਂ, ਬਸ ਫਿਰ ਨਰਕ ਭੋਗ। ਤੇ ਰਾਤ ਨੂੰ ਬਹੁਤ ਤਕਲੀਫ ਹੋਈ, ਨੀਂਦ ਕਿੱਥੇ ਹੁੰਦੀ ਹੈ ਦਰਦਾਂ ਦੇ ਵਿੱਚ, ਬਹੁਤ ਤਕਲੀਫ ਹੋਈ। ਫਿਰ ਮਨ ਨੇ ਕਿਹਾ, ਰੀਜ਼ਨ ਨੇ ਕਿਹਾ, ਉਹ ਕੀ ਹੋ ਗਿਆ, ਜੇ ਇਸ ਤਰ੍ਹਾਂ ਕਰਨ ਨਾਲ ਹੀ ਮੇਰੀ ਇਹ ਬਿਮਾਰੀ ਦੂਰ ਹੋ ਜਾਏ ਤਾਂ ਚਲੋ ਉਸੇ ਦੇ ਚੱਲੋ, ਅਗਲੇ ਦਿਨ ਠੀਕ ਆ। ਕਿਸੇ ਨੂੰ ਕਿਹਾ ਮੈਨੂੰ ਫਲਾਣੇ ਕਰ ਲੈ ਜਾ, ਉਸ ਘਰ ਪਹੁੰਚੀ, ਜਾ ਕੇ ਕਹਿੰਦੀ ਭੈਣੇ ਇੰਨਾ ਆਪਾਂ ਪਿਆਰ ਕਰਦੇ, ਇਕੱਠੇ ਬਹਿੰਦੇ ਸੀ, ਇਕੱਠੇ ਖਾਂਦੇ, ਕਿੰਨੀ ਖੁਸ਼ੀ ਦਾ ਦਿਨ ਸੀ, ਕਿੰਨੇ ਕਿੰਨੇ ਆਨੰਦ ਲੈਂਦੇ, ਕਿੰਨੀ ਖੁਸ਼ੀ ਹੈ ਹੁੰਦੀ ਸੀਗੀ। ਤੇ ਆਪਾਂ ਫਿਰ ਉਸੇ ਤਰ੍ਹਾਂ ਚਾਹ ਪੀਏ, ਫੇਰ ਬੈਠ ਕੇ ਉਹ ਵੀ ਸੜਦੀ ਸੀ ਉਸੇ ਤਰ੍ਹਾਂ, ਦੋ ਭੂਤ ਆਪਸ ਵਿੱਚ ਚਿੰਬੜ। ਯਾਦ ਰੱਖੋ ਇਹ ਗੱਲ, ਇੱਕ ਸਾਖੀ ਨਹੀਂ ਹੈ, ਇੱਥੇ ਸਾਰਿਆਂ ਦਿਲਾਂ ਚ ਵੱਧ ਘੱਟ ਕੁਛ ਹੈਗੀ, ਇਹੀ ਜੀ ਤਮਾਸ਼ਾ ਹੀ ਹੈ ਸਾਰਿਆਂ ਦਿਲਾਂ। ਤੇ ਫਿਰ ਉਹ ਪੁਰਾਣਾ, ਹਾਂ ਆਪਾਂ ਐਂ ਕਰਦੇ ਹੁੰਦੇ ਸੀ, ਆਪਣਾ ਉਹ ਵੈਰ ਵਿਰੋਧ ਭੁੱਲ ਗਿਆ, ਉਹ ਫਿਰ ਪਿਆਰ ਜਾਗ ਪਿਆ। ਫਿਰ ਹੌਲੀ 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 ਕਿੱਥੇ ਕਾਰ ਤੋਂ ਉਤਰ ਕੇ ਉਹ ਕਮਰੇ ਤੇ ਜਾਣ ਵਾਸਤੇ ਉਹ ਦੋ ਛੁੱਟੀਆਂ ਲੈ ਕੇ ਆਏ ਆਏ ਮਸਾਂ ਅੰਦਰ ਗਈ, ਤੇ ਕਿੱਥੇ ਉਹ ਦੂਸਰੇ ਪਾਸੇ ਕਾਰ ਤੇ ਖੜੀ ਕਰਕੇ ਆਪ ਟੱਪ ਟੱਪ ਕਰ ਗਈ, ਉਹ ਡਾਕਟਰ ਦੇ ਕੋਲ ਚਲੀ ਗਈ ਉਹਨੂੰ ਥੈਂਕਸ ਦੇਣ ਵਾਸਤੇ ਕਿ ਤੂੰ ਮੇਰੇ ਤੇ ਇਲਾਜ ਕਰਤਾ, ਬੜਾ ਬਹੁਤ ਮਿਹਰਬਾਨੀ। ਕਹਿੰਦੇ ਉਹਨੇ ਦੇਖਿਆ ਵੀ ਉਹ ਹੋਏ ਮਰੀਜ਼ ਜਿਹੜੀ ਇਹ ਬਾਥਰੂਮ ਨਹੀਂ ਜਾ ਸਕਦੀ ਸੀ ਨਾਲ ਦੇ ਕਮਰੇ ਚੋਂ ਬੈਡਰੂਮ ਚੋਂ ਤੇ ਕਿਵੇਂ ਟੱਪੂ ਟੱਪੂ ਕਰਦੀ ਆਉਂਦੀ ਹੈ। ਤੇ ਉਹਨੂੰ ਪੁੱਛਿਆ ਤੇ ਤੂੰ ਕੀ ਕਹਿੰਦੇ ਜਿਹੜਾ ਤੁਸੀਂ ਦੱਸਿਆ ਸੀ ਇਲਾਜ ਉਹ ਹੀ ਕੀਤਾ। ਅੱਛਾ ਬਹੁਤ ਬਹੁਤ ਅੱਛਾ। ਕਹਿੰਦੇ ਜੀ ਮੈਂ ਇਹਦੀ ਫੀਸ ਕੀ ਦਿਆਂ? ਕਹਿੰਦੇ ਫੀਸ ਇਹੀ ਹੈ ਕਿ ਤੈਨੂੰ ਆਪ ਟੱਪੂ ਟੱਪੂ ਕਰਦੀ ਆਉਣੀ ਹੈ ਨਾ, ਇਹਦੀ ਮੈਨੂੰ ਜਿਹੜੀ ਖੁਸ਼ੀ ਮਿਲੀ ਹੈ ਨਾ ਇਹ ਮੇਰੀ ਫੀਸ। ਅੱਛਾ ਦੇਖੋ ਇਹ ਇੱਕ ਇਹ ਮਨ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸੀਂ ਆਪਣਾ ਮੂਲ ਮੂਲ ਰੱਬ ਇਹਦੇ ਚ ਰੱਬ ਵਸਦਾ ਹੈ ਮਨ ਵਿੱਚ, ਉਹ ਆਪਣਾ ਮੂਲ ਤਾਂ ਪਛਾਣਿਆ ਨਹੀਂ। ਬਾਹਰ ਦੋਸਤੀਆਂ ਮਿੱਤਰ ਭਾਈ ਇੱਥੇ ਦੁਸ਼ਮਣੀਆਂ ਛੇੜ ਛੇੜ ਕੇ ਆਪਣਾ ਨਰਕ ਜੀਵਨ ਨਰਕ ਬਣਾਇਆ। ਕਹਿੰਦੇ ਹੈ ਈਸਾਈਆਂ ਦੇ ਸਾਖੀ ਹੈਗੀ ਕਿ ਹਵਾ ਤੇ ਈਵ ਬਣਾਏ ਸੀਗੇ, ਇਹਨਾਂ ਨੂੰ ਕਿਹਾ ਵੀ ਆਪਣਾ ਨਾ ਚੀਜ਼ ਨਾ ਕਰੀ। ਖੈਰ ਉਹਨਾਂ ਨੇ ਉਹ ਕਰ ਲਈ ਤੇ ਫਿਰ ਉਹਨੂੰ ਸਜ਼ਾ ਇਹ ਮਿਲੀ ਵੀ ਹੁਣ ਅੱਗੇ ਤੇ ਤੁਹਾਡੇ ਵਾਸਤੇ ਇਹ ਸਭ ਕੁਛ ਫ੍ਰੀ ਮਿਲਣਾ ਸੀ, ਹੁਣ ਤੁਹਾਨੂੰ ਮਿਹਨਤ ਨਾਲ ਮਿਹਨਤ ਕਰਕੇ ਮਿਲੇਗਾ। ਅੱਛਾ ਰੱਬ ਨੇ ਇਹ ਜੀਵ, ਤੁਸੀਂ ਸਾਰੇ ਤੁਹਾਡੇ ਅੰਦਰ ਜੀਵ ਹੈ, ਸਾਰੇ ਰੱਬ ਦਾ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸੀਂ ਉਸ ਇੱਕ ਤੋਂ ਦੂਜੇ ਭਾਵ ਚ ਆ ਗਏ ਹੈ, ਦੂਜੇ ਤੋਂ ਤੀਜਾ, ਤੀਜੇ ਤੋਂ ਚੌਥਾ, ਫਿਰ ਤਾਂ ਕੋਈ ਅੰਤ ਹੀ ਨਹੀਂ, ਬੇਅੰਤ ਹੋ ਗਿਆ। ਹੁਣ ਸਾਨੂੰ ਫਿਰ ਇਹਨਾਂ ਬੇਅੰਤ ਵਿੱਚ ਰਹਿਣਾ ਪਿਆ। ਰਹਿੰਦਿਆਂ ਹੋਇਆ ਗੱਲ ਤਾਂ ਇਹ ਹੈ ਕਿ ਇਹਨਾਂ ਜੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਜੀਵਨ ਬਤੀਤ ਕਰੀਏ, ਗੁਰੂ ਸਾਹਿਬ ਦਾ ਹੁਕਮ ਕੀ ਹੈ? ਉਹ ਭਾਈ ਦੁਨੀਆਂ ਤੇ ਆਪਸ ਜੀ ਇਸ ਤਰ੍ਹਾਂ ਮਾੜਾ ਮੋਟਾ ਤਾਂ ਹੁੰਦਾ ਹੈ, ਕਹਿੰਦੇ ਸੁਣ ਕੇ ਹੁਣ ਸੁਣ ਕਰ ਦਿਓ, ਦੇਖ ਕੇ ਅਣਡਿੱਠ ਕਰ ਦਿਓ, ਰੋਸ ਨਾ ਕਾਹੂ ਸੰਗ ਕਰੋ। ਕੀ ਉਹਦੀ ਜਗ੍ਹਾ ਕੀ ਕਰਨਾ ਲੋਕਾਂ ਨਾਲ ਰੋਸ ਦੀ? ਕੀ ਆਪਣਾ ਆਪ ਵਿਚਾਰ, ਕਿਤੇ ਮੇਰੀ ਗਲਤੀ ਹੈ ਕੋਈ, ਆਪਣਾ ਆਪ ਵਿਚਾਰ ਤੇ ਫਿਰ ਤੈਨੂੰ ਕੋਈ ਨਰਕ ਨਹੀਂ ਆਏਗਾ, ਕੋਈ ਦੁੱਖ ਨਹੀਂ ਆਏਗਾ। ਫਿਰ ਕਿਵੇਂ? ਫਿਰ ਵੀ ਇੱਕ ਵਾਰੀ ਤਾਂ ਤੁਹਾਨੂੰ ਇਹ ਉਦਮ ਤਾਂ ਕਰਨਾ ਪਏਗਾ ਨਾ, ਕਿਵੇਂ? ਜਿਵੇਂ ਉਹਨੇ ਕੀ ਉਹ ਆਪਣੇ ਕੌਨਸ਼ੀਅਸ ਦੇ ਬਰਖਿਲਾਫ ਹੋ ਕੇ ਆਪਣੇ ਮਨ ਦੀ ਬਣਾਈ ਹੋਈ ਦੁਸ਼ਮਣੀ ਐਲਰਜੀ ਉਹਨੂੰ ਖਿਲਾਫ ਹੋ ਕੇ ਜਾ ਕੇ ਉਹਨੂੰ ਉਦਮ ਕੀਤਾ ਤੇ ਆਪਣੇ ਗਰਾਉਣ ਲਈ ਗਈ ਤੇ ਜਾ ਕੇ ਫਿਰ ਜੱਫੀ ਪਾਈ। ਤੇ ਬਾਣੀ ਕੀ ਕਹਿੰਦੀ ਹੈ? ਬਾਣੀ ਕਹਿੰਦੀ ਹੈ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣੀ ਆਈ। ਸਗਲ ਵਿੱਚੇ ਦੁਸ਼ਮਣ, ਵਿੱਚੇ ਜਿਹਨੇ ਨੇ ਸਾਡੇ ਨਾਲ ਵੈਰ ਕੀਤਾ ਹੈ, ਸਗਲ ਸੰਗ ਹਮ ਬਣ ਆਈ। ਬਣ ਮਾਨੇ ਦੋਸਤੀ ਬਣ ਗਈ, ਸਹੇਲੀਆਂ ਦੋਸਤੀ ਬਣ ਗਈ। ਸਗਲ ਸੰਗ ਹਮ ਕੋ ਬਣ ਕਰੋ, ਇਹ ਕਰੋਂ ਦੀ ਹੋਈ ਬਈ, ਜਪਤੇ ਸਾਧ ਸੰਗਤ ਮੋਹ ਪਾਈ। ਉਹ ਜੇਕਰ ਤੁਸੀਂ ਸਾਧ ਸੰਗਤ ਵਿੱਚ ਆ ਕੇ, ਇੱਥੇ ਸਾਧ ਸੰਗਤ ਆ ਕੇ ਤੁਹਾਡੀ ਦੁਸ਼ਮਣੀਆਂ ਤੇ ਵੈਰ ਵਿਰੋਧ ਨਹੀਂ ਮਿਟਦੇ, ਤਾਂ ਜਾਂ ਤਾਂ ਉਹ ਸਾਧ ਸੰਗਤ ਨਹੀਂ ਹੈ ਤੇ ਜਾਂ ਤੁਸੀਂ ਵੀ ਠੀਕ ਹੋਏ, ਤੁਹਾਡੇ ਤੇ ਬਾਣੀ ਦਾ ਕੋਈ ਅਸਰ ਨਹੀਂ ਹੁੰਦਾ। ਜੇ ਬਾਣੀ ਦਾ ਅਸਰ ਹੋਵੇ ਤਾਂ ਹੁਣ ਸਾਡੀ ਜ਼ਿੰਦਗੀ ਬਦਲੇ ਨਾ। ਸਗਲ ਸੰਗ ਹਮ ਕੋ ਬਣੇ ਆਈ, ਸਾਰਿਆਂ ਨਾਲ ਜੱਫੀਆਂ ਨਾ ਪੈਣ ਤੇ ਰੋਜ਼ ਮੱਥਾ ਡਿੱਗਦੇ ਆ। ਲੋ ਜੀ ਹਾਂ ਮੈਂ ਸਤਸੰਗ ਕਰਨ ਚੱਲੇ ਹਾਂ ਜੀ, ਸੁਖਮਨੀ ਸਾਹਿਬ ਕਰਦਾ ਜੀ ਮੈਂ ਕੀ? ਅੱਛਾ ਜੀ ਸੁਖਮਨੀ ਚੋਂ ਕੱਢਿਆ ਕੀ? ਸੁਖਮਨੀ ਦੀ ਤਾਂ ਇੱਕ ਤੁੱਕ ਤੁਹਾਨੂੰ ਜਿੱਥੋਂ ਆਈ ਹੈ ਉੱਥੇ ਪਹੁੰਚਾ ਸਕਦੀ, ਇੱਕ ਤੁੱਕ। ਐਡੀ ਮਹਾਨ ਬਾਣੀ ਹੈ ਤੇ ਅਸੀਂ ਕੀ ਕੀਤਾ? ਸਾਰੀ ਉਮਰ ਆਪਣੇ ਹੰਕਰ ਨਾਲ ਕਹਿੰਦੇ ਕਹਿੰਦੇ ਜੀ ਮੈਂ ਰੋਜ਼ ਸੁਖਮਨੀ ਦਾ ਵੀ ਪਾਠ ਕਰਦੀ ਹੁੰਦੀ ਹਾਂ। ਸ਼ੁਕਰ ਹੈ ਕੱਲ ਜੋ ਕੱਢਿਆ ਕੀ? ਉਹੀ ਵੈਰ ਵਿਰੋਧ, ਘਰ ਚ ਨੀ ਹਸਬੈਂਡ ਨਾਲ ਨਹੀਂ ਬਣਦੀ, ਸਾਰਾ ਜੁੱਤੀਆਂ ਖੜਕਦੀਆਂ, ਪੁੱਤਰ ਨਾਲ ਨੀ ਬਣਦੀ, ਧੀ ਨਾਲ ਨੀ ਬਣਦੀ, ਜਵਾਈਆਂ ਨੀ ਬਣਦੀ, ਕਿਸੇ ਨਾਲ ਨੀ ਬਣਦੀ, ਸਾਰਿਆਂ ਨੂੰ ਵੱਡੂ ਖਾਓ ਵੱਡੂ ਖਾਓ। ਜੇਕਰ ਸਾਡੇ ਘਰ ਚ ਨੀ ਬਣਦੀ ਤਾਂ ਦੂਸਰੇ ਨਾਲ ਕਿਵੇਂ ਬਣੇਗੀ? ਤੇ ਬਾਣੀ ਤਾਂ ਕਹਿੰਦੀ ਹੈ ਰੋਸ ਨਾ ਕਾਹੂ ਸੰਗ ਕਰੋ। ਆਪਣਾ ਵਿਚਾਰ ਉਹ ਜੋ ਕੁਛ ਤੂੰ ਕਿਹਾ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਤਾਂ ਦੀਜੇ ਅਵਰ ਜਾਣਾ। ਉਹ ਬਈ ਮੇਰੀ ਗਲਤੀ ਸੀ, ਉਹ ਮੁਸਲਮਾਨ ਹਿੰਦੂ ਤੇ ਮੁਸਲਮਾਨ ਕਲਕੱਤੇ ਚ ਲੜ ਪਏ 47 ਦੇ ਵਿੱਚ, ਤਾਂ ਮਹਾਤਮਾ ਗਾਂਧੀ ਨੇ 40 ਦਾ ਬਰਥ ਰੱਖ ਲਿਆ। ਕਹਿੰਦੇ ਮੇਰੀ ਮੈਂ ਲੀਡਰ ਹਾਂ, ਇਹਨਾਂ ਦਾ ਕਸੂਰ ਮੇਰਾ, ਮੇਰੇ ਚ ਕੋਈ ਗਲਤੀ ਹੈ। ਮਹਾਤਮਾ ਬੁੱਧ ਦੇ ਉਸ ਵਕਤ ਨਵਾਂ ਧਰਮ ਚਲਾਇਆ ਸੀ ਬੁੱਧਿਜ਼ਮ, ਤਾਂ ਉਹਦੇ ਦੁਸ਼ਮਣ ਕਈ ਸੀਗੇ ਪੁਰਾਣੇ ਕਿਸਮ ਦੇ। ਯਾਦ ਰੱਖੋ ਜਦੋਂ ਕੋਈ ਨਵਾਂ ਧਰਮ ਚਲਾਉਂਦਾ ਹੈ ਨਾ, ਜਿਹੜਾ ਪਹਿਲਾਂ ਐਸਟੈਬਲਿਸ਼ ਰਿਲੀਜਨ ਹੁੰਦਾ ਉਹਦੇ ਦੁਸ਼ਮਣ ਹੋ ਜਾਂਦੇ। ਕਿਸੇ ਦੁਸ਼ਮਣ ਹੋਏ ਐਸੇ ਧੋਣ ਸੂਰੀ ਤੇ ਚਾੜਿਆ, ਪੰਜੀ ਪਾਤਸ਼ਾਹ ਨੂੰ ਤਵਿਆਂ ਤੇ ਬਿਠਾਇਆ, ਤੇਗ ਬਹਾਦਰ ਸੀਸ ਕਰਨਾ ਪਿਆ, ਸਾਰਿਆਂ ਨਾਲ ਇਹ ਹੋਈ ਹੈ। ਕਿਉਂਕਿ ਜਿਹੜੇ ਐਸਟੈਬਲਿਸ਼ ਰਿਲੀਜਨ ਹੁੰਦੇ ਹੈ ਉਹਨਾਂ ਦੀ ਉਹ ਪੇਟ ਪੂਜਾ ਵਿਘਨ ਪੈਂਦਾ ਸੀ। ਉਹਨੇ ਵੀ ਮਹਾਤਮਾ ਬੁੱਧ ਦੇ ਵੀ ਦੁਸ਼ਮਣ ਬਣ ਗਏ ਤੇ ਉਹਨਾਂ ਚੋਂ ਇੱਕ ਨੇ ਕਹਿੰਦੇ ਜੀ ਮੈਂ ਇਹ ਖਬਰ ਲੈਣਾ, ਇਹ ਪਖੰਡੀ ਆਇਆ ਨਵਾਂ ਆਇਆ ਇਹ ਬਾਬਾ, ਤੇ ਮੈਂ ਇਹਦੀ ਖਬਰ ਲੈਣ। ਉਹ ਜਾ ਰਿਹਾ ਸੀ ਤੇ ਉਹਦੇ ਨਾਲ ਰਲ ਗਿਆ, ਜਿਉਂ ਗਾਲਾਂ ਕੱਢਣ ਲੱਗਾ ਜਿਉਂ ਗਾਲਾਂ ਕੱਢਣਾ, ਫਿਰ ਬੈਠ ਗਿਆ ਮਹਾਤਮਾ ਗਾਂਧੀ ਬੁੱਧ ਜੀ ਬੈਠ ਗਏ, ਚੇਲੇ ਵੀ ਨਾਲ ਸੀਗੇ ਤੇ ਉਹ ਬੈਠਾ ਵੀ ਝੱਗ ਕੱਢੀ ਜਾਵੇ, ਗੁੱਸੇ ਦੀ ਗਾਲਾਂ ਕੱਢੀ ਜਾਵੇ ਕੱਢੀ ਜਾਵੇ, ਆਪੇ ਆਪ ਚੁੱਪ ਕਰਕੇ ਸਾਰੇ ਬੈਠੇ ਰਹੇ। ਉਹ ਚੇਲੇ ਜਿਹੜੇ ਸੀ ਮਹਾਤਮਾ ਦੇ ਉਹਨਾਂ ਤੋਂ ਗੁੱਸਾ ਆਵੇ, ਜੇ ਕੀ ਕਰ ਰਿਹਾ ਸਾਡੇ ਗੁਰੂ ਨੂੰ ਇੰਨੀ ਬੇਇੱਜ਼ਤੀ ਕਰ ਰਿਹਾ, ਤੇ ਇਹਨਾਂ ਨੂੰ ਕੁਛ ਨੀ ਹੁੰਦਾ, ਇਹ ਕੋਈ ਸਾਨੂੰ ਹੁਕਮ ਨਹੀਂ ਦਿੰਦੇ, ਹੁਕਮ ਤੋਂ ਬਗੈਰ ਅਸੀਂ ਇਹਨਾਂ ਦਾ ਹੁਣੇ ਫੰਡ ਦਈਏ ਨੂੰ। ਤੇ ਉਹ ਥੱਕ ਗਿਆ, ਝੱਗ ਸੁੱਟ ਸੁੱਟ ਕੇ ਗਾਲਾਂ ਕੱਢ ਕੱਢ ਕੇ ਥੱਕ ਗਿਆ, ਫਿਰ ਚੁੱਪ ਹੋ ਗਿਆ। ਦੇਖਿਆ ਵੀ ਹੁਣ ਚੁੱਪ ਹੋ ਗਿਆ, ਥੱਕ ਗਿਆ, ਐਗਜ਼ੌਸਟ ਹੋ ਗਿਆ। ਤਾਂ ਉੱਥੋਂ ਇੱਕ ਪੱਥਰ ਦੀ ਗੀਟੀ ਲਈ, ਲੈ ਕੇ ਕਹਿੰਦਾ ਆਹ ਲੈ ਲੈ ਬਈ, ਮੈਂ ਕੀ ਕਰਨੀ ਹੈ, ਮਾਰ ਆਪਣੇ ਮੱਥੇ ਤੇ। ਕਹਿੰਦੇ ਅੱਛਾ ਭਾਈ ਗੱਲ ਸੁਣ, ਇਹ ਮੈਂ ਤੈਨੂੰ ਦਿੱਤੀ ਹੈ, ਤੂੰ ਨਹੀਂ ਲੈਂਦਾ, ਤੂੰ ਨਹੀਂ ਲੈਂਦਾ ਤਾਂ ਮੇਰੇ ਕੋਲ ਹੀ ਰਹਿ ਗਈ ਨਾ, ਮੇਰੀ ਰਹਿ ਗਈ ਹੈ ਤੇਰੀ, ਤੂੰ ਨਹੀਂ ਲਈ। ਕਹਿੰਦਾ ਹਾਂ ਇਸੇ ਤਰ੍ਹਾਂ ਜਿਹੜੀਆਂ ਤੂੰ ਗਾਲ ਇੰਨੀਆਂ ਮੈਨੂੰ ਕੱਢੀਆਂ, ਮੇਰਾ ਬੁਰਾ ਭੁਲਾ ਕਿਹਾ ਹੈਗਾ, ਮੈਂ ਨਹੀਂ ਲਿਆ, ਮੇਰੇ ਤੇ ਅਸਰ ਨਹੀਂ ਹੋਇਆ, ਇਸ ਕਰਕੇ ਗਾਲਾਂ ਤੇਰੇ ਕੋਲ ਹੀ ਰਹਿ ਗਈਆਂ, ਤੇਰੇ ਪੱਲੇ ਹੀ ਰਹਿ ਗਈਆਂ, ਮੈਨੂੰ ਇਹਦਾ ਕੋਈ ਅਸਰ ਨਹੀਂ ਹੋਇਆ। ਬਸ ਗੱਲ ਇਹੀ ਹੈ, ਉਹ ਸਾਡੇ ਤਾਂ ਹਿਰਦੇ ਬਾਣੀ ਫੜਨ ਵਾਸਤੇ ਕੋਮਲ ਨਹੀਂ ਹਨ ਗਏ, ਪਰ ਇਹੀ ਜੀ ਕਿਸੇ ਨੇ ਗੱਲ ਮਾੜੀ ਜੀ ਕਹਿ ਕੇ ਉਹਨੂੰ ਤਾਂ ਐਂ ਫੜਦੇ ਆ ਜਿਵੇਂ ਮੈਗਨੈਟ ਖਿੱਚਦੀ ਆ। ਇਹ ਬਾਣੀ ਉੱਚੀ ਹੈ ਉਹ ਕਿਉਂ ਭਾਈ, ਇਸ ਵਾਸਤੇ ਕਿ ਸਾਡਾ ਮਨ ਬਾਹਰ ਦੇ ਮਾਇਕੀ ਪ੍ਰੈਣ ਹੋਇਆ ਹੈ, ਮਾਇਕੀ ਪ੍ਰੈਣ ਹੋ ਕੇ ਮਾਇਕੀ ਰੰਗਣ ਨਾਲ ਇਤਨਾ ਸੂਖਮ ਹੋ ਚੁੱਕਿਆ ਹੈ ਕਿ ਮਾੜੀ ਇੱਕ ਬਾਤ ਵੀ ਨਾ ਖਪਤੋ ਬਈ, ਸਾਨੂੰ ਕਿਸੇ ਦੀ ਐਂ ਫੂਕ ਕਹਿੰਦਾ ਤੇ ਉਹ ਸੂਰ ਵਾਂਗੂ ਚੁੱਕਦਾ, ਤੀਰ ਵੱਜ ਜਾਂਦਾ, ਇੱਕ ਬਾਤ ਵੀ ਨੀ ਅਸੀਂ ਖਾ। ਪਰ ਬਾਣੀ ਇੰਨਾ ਕੁਛ ਕਹਿੰਦੀ ਹੈ ਤੇ ਅਸੀਂ ਬਾਣੀ ਦੀ ਇੱਕ ਗੱਲ ਵੀ ਨੀ ਸਾਡੇ ਅੰਦਰ ਵੜਦੀ, ਉਹ ਕੀ ਹੋਇਆ ਸਾਨੂੰ, ਕੀ ਹੋਇਆ ਇੰਨਾ ਚਿਰ ਹੋ ਗਿਆ ਬਾਣੀ ਪੜ੍ਹਦਿਆਂ ਨੂੰ, ਇੱਕ ਗੱਲ ਇੱਕ ਧੁੱਪ ਨੀ ਸਾਡੇ ਅੰਦਰ ਵੜਦੀ। ਉਹਦੀ ਵਜ੍ਹਾ ਇਹ ਹੈ ਕਿ ਅਸੀਂ ਬਾਹਰ ਮੁਖੀ ਹੋਏ ਹੈ, ਮਾਇਆ ਪ੍ਰੈਣ ਹੋਏ ਹੈ, ਮਾਇਆ ਨਾਲ ਗੈਲਵਰਨਾਈਜ਼ਡ ਹੋਏ ਹੈ, ਸਾਨੂੰ ਇਹ ਸੂਖਮ ਆਤਮਕ ਬਾਣੀ ਜਿਹੜੀ ਹੈ ਇਹ ਸਾਡੇ ਤੇ ਅਸਰ ਨਹੀਂ ਕਰਦੀ। ਤੀਰਥ ਹੋਏ ਹੈ, ਇੱਕ ਤੁੱਕ ਨਹੀਂ ਅਸੀਂ ਫੜ ਸਕਦੇ, ਜੇ ਕੋਈ ਤੁੱਕ ਫੜ ਲਈਏ ਨਾ, ਰੋਸ ਨਾ ਕਾਮ ਸੰਗ ਕਰੋ ਆਪਣਾ ਆਪ ਵਿੱਚ ਹੈ, ਆਪਣਾ ਆਪ ਕਸੂਰ ਤਾਂ ਉਹਨੇ ਕੀਤਾ, ਉਹ ਗਾਲ ਤਾਂ ਉਹਨੇ ਮੈਨੂੰ ਕੱਢੀ ਹੈ, ਨੁਕਸਾਨ ਤਾਂ ਉਹਨੇ ਕੀਤਾ, ਤੇ ਮੈਂ ਆਪਣੇ ਆਪ ਕੀ ਵਿਚਾਰ ਕਸੂਰ ਤਾਂ ਉਹਦਾ। ਹਾਂ ਭਾਈ, ਉਸ ਨੇ ਕੱਲ ਦੱਸਿਆ ਸੀ ਨਾ ਕਿ ਦੁਨੀਆਂ ਦੇ ਵਿੱਚ ਪਾਂਬੜ ਮੱਚਿਆ ਮੱਚ ਰਿਹਾ, ਉਹਦੇ ਜੋ ਛੋਲੇ ਨਿਕਲਣੇ, ਉਹਦੇ ਜੋ ਕਿਰਨਾਂ ਨਿਕਲੀਆਂ, ਉਹਨਾਂ ਨੇ ਉੱਡ ਉੱਡ ਕੇ ਚਾਰ ਫੇਰੇ ਫੈਲਣੀਆਂ ਹੈ। ਜੇ ਉਹ ਇੱਕ ਕਿਣਕ ਕਿਰਨ ਚਿਣ ਗਏ ਪਾਂਬੜ ਵਿੱਚੋਂ ਨਿਕਲ ਕੇ ਤੁਹਾਡੇ ਕੋਲ ਆ ਗਈ ਹੈ, ਜੇ ਤਾਂ ਉੱਥੇ ਘਾਹ ਫੂਸ ਪਿਆ ਸੱਚਾ ਚੱਟ ਉਹ ਜਲ ਕੇ ਮਿੰਟਾਂ ਚ ਤਬਾਹ ਹੋ ਜਾਏਗਾ, ਉਦੋਂ ਵੱਡੀਆਂ ਚੀਜ਼ਾਂ ਤੱਕ ਉੱਥੇ ਤਬਾਹ ਹੋ, ਪਰ ਜੇਕਰ ਉੱਥੇ ਪੈਟਰੋਲ ਦਾ ਟੀਨ ਪਈ ਹੈ, ਜੇ ਉੱਥੇ ਡਿੱਗ ਹੋਵੇ ਤਾਂ ਬੰਬਾਕਾ ਬੰਬ ਬਣ ਗਿਆ, ਜੇ ਗੈਸ ਹੋਵੇ, ਜੇ ਗੈਸ ਦੇ ਕੋਲ ਉਹ ਚਿਣ ਜਾ ਵੜੇ ਫਿਰ ਤਾਂ ਹੀਰੋਸ਼ੀਮਾ ਵਾਲਾ ਹੀ ਹਾਈਡਰੋਜਨ ਬੰਬ ਬਣ ਗਿਆ। ਤੇ ਤੁਸੀਂ ਆਪਣੇ ਅੰਦਰ ਕੀ ਕੁਛ ਰੱਖਿਆ ਹੈ, ਆਪੋ ਆਪਣੀ ਝਾਤੀ ਮਾਰੋ। ਇੱਥੇ ਜੇ ਉਹ ਕਿ ਚਿੰਗ ਸੀਮੈਂਟ ਡਿੱਗ ਹੋਵੇ ਤਾਂ ਉਹ ਬੁੱਝਿਆ ਜੀ ਆਪੇ, ਸੀਮੈਂਟ ਦਾ ਕੁਛ ਨਹੀਂ ਹੁੰਦਾ, ਜੇਕਰ ਉਹੀ ਪਾਣੀ 'ਚ ਪੈ ਜਾਵੇ ਤਾਂ ਝੱਟ ਪਾਣੀ ਬੁਝਾ ਦਿੰਦਾ। ਸਾਡਾ ਹਿਰਦਾ ਤਾਂ ਬਾਣੀ ਨਾਲ ਏਡਾ ਠਾਰਾ ਠਾਰ ਪਾਣੀ ਵਰਗਾ ਨਿਰਮਲ ਹੋਣਾ ਚਾਹੀਦਾ ਕਿ ਬਾਹਰਲੇ ਜਿਹੜੀਆਂ ਆਉਂਦੀਆਂ ਹੈ, ਚਾਹੇ ਸੱਸ ਕੋਲ ਆਵੇ, ਚਾਹੇ ਨਨਾਣ ਕੋਲ ਆਵੇ, ਚਾਹੇ ਹਸਬੈਂਡ ਕੋਲ ਆਵੇ, ਚਾਹੇ ਕਿਸੇ ਕੋਲ ਗੁਆਂਢੀ ਕੋਲ ਆਵੇ, ਕਿਸੇ ਕੋਲ ਆਵੇ, ਜਿਹਦੇ ਕੋਲ ਵੀ ਆਵੇ, ਇਹ ਚਿੰਗ ਆਵੇ ਤਾਂ ਅਸੀਂ ਉਹਦਾ ਉਹਨੂੰ ਗ੍ਰਹਿਣ ਨਾ ਕਰੀਏ, ਬਲਕਿ ਆਪਣੇ ਹਿਰਦੇ ਠੰਡੇ ਠੰਡੇ ਚ ਜੇ ਉਹ ਪਰ ਚਿੰਗ ਆਵੇ ਤੇ ਚੱਟ ਉਹ ਚਿੰਗ ਬੁੱਝ ਜਾਵੇ ਤੇ ਸਾਨੂੰ ਕੁਛ ਨਾ ਅਸਰ ਹੋਵੇ। ਇਹ ਸਾਡੀ ਹਾਲਤ ਹੋਣੀ ਚਾਹੀਦੀ ਹੈ। ਤੇ ਅਸੀਂ ਕੀ ਬਣਾਇਆ, ਬੰਬ ਰੱਖਿਆ ਨਹੀਂ, ਇੱਥੇ ਪੈਟਰੋਲ ਰੱਖੀ ਹੈ ਕਿਸੇ ਨੇ, ਮਾੜੀ ਜੀ ਗੱਲ ਸੱਸ ਨੇ ਕਹਿਤੀ, ਮਾੜੀ ਜੀ ਹਸਬੈਂਡ ਨੇ ਕਹਿਤੀ, ਮੂੰਹ ਬਿੰਗਾ ਹੋ ਗਿਆ, ਬੂਥੇ ਬਣ ਗਏ, ਘਰ ਚ ਕਈ ਦਿਨ ਸੂਤ ਨਹੀਂ ਆਉਂਦੇ, ਕਿਉਂਕਿ ਇੱਥੇ ਰੱਖਿਆ ਨਾ ਕਿਸੇ ਨੇ ਘਾਸ ਘੂਸ ਰੱਖਿਆ ਹੈ ਦੇ ਵਿੱਚ। ਇਨਫਰਮੇਬਲ ਇੱਕ ਇਨਫਰਮੇਬਲ ਚੀਜ਼ਾਂ ਰੱਖੀਆਂ ਹੈਗੀਆਂ ਘਰ ਚ, ਇੱਕ ਹਾਈਲੀ ਇਨਫਰਮੇਬਲ ਤੇ ਹਾਈਲੀ ਇਨਫਰਮੇਬਲ ਕੀ ਹੈ, ਪੈਟਰੋਲ ਹੈ, ਮਿੱਟੀ ਦਾ ਤੇਲ ਹੈ ਤੇ ਗੈਸ ਹੈ, ਤੇ ਇਹ ਧਮਾਕੇ ਵੱਜਦੇ ਘਰ ਘਰ ਵਿੱਚ ਅੰਦਰ, ਕਿਉਂ ਘਰ ਤਾਂ ਕੋਈ ਵੀ ਨਹੀਂ ਹੁੰਦਾ, ਸਾਰਿਆਂ ਨੇ ਸਿਲੰਡਰ ਗੈਸ ਦੇ। ਸਾਰਿਆਂ ਨੇ ਕਰੀਏ ਬੰਬ ਹੀ ਫੜਦੇ ਰਹਿੰਦੇ ਆ। ਫਿਰ ਕੀ ਕਰਨਾ ਚਾਹੀਦਾ ਭਾਈ, ਇਮਿਊਨ ਕਰ ਲਓ, ਇਤਰੋਂ ਇਮਿਊਨ ਕਰ ਲਓ, ਕੱਲ ਨਾ ਕਰਨਾ ਇਮਿਊਨ, ਸਾਡੇ ਤੇ ਬਾਹਰੋਂ ਆਵੇ ਉਹ ਅਸਰ ਨਾ ਕਰੇ, ਚਿੰਗ ਆਵੇ ਉਹ ਅਸਰ ਨਾ ਕਰੇ। ਉਹ ਇੱਕੋ ਤਰੀਕਾ ਦੱਸਿਆ ਬਾਣੀ ਨੇ, ਉਹ ਤਰੀਕਾ ਹੈ ਕਿ ਹੁਣ ਸਾਡਾ ਮਨ ਬਾਹਰ ਮੁਖੀ ਮਾਇਆ ਵੱਲ ਹੈ ਤੇ ਉਹ ਠੰਡ ਵਾਲ ਹੈ ਨੀ, ਇਸ ਕਰਕੇ ਅੱਗੇ ਹੀ ਤਾਂ ਇਨਫੋਰਮੇਬਲ ਹਾਈਲੀ ਇਨਫੋਰ, ਜਿੰਨਾ ਅਸੀਂ ਰੱਬ ਨੂੰ ਬੋਲਦੇ ਹਾਂ ਉਨਾ ਹੀ ਹਾਈਲੀ ਇਨਫੋਰਮੇਬਲ ਬਣਿਆ ਹੋਇਆ, ਤੇ ਬਾਹਰੋਂ ਮਾਰਿਆ ਜਾਵੇ ਚਿੰਗਾਂ ਦੀ ਤੇ ਬੰਬ ਬਣ ਜਾਂਦਾ ਹੈ। ਤੇ ਕੀ ਕਰਨਾ, ਇੱਕੋ ਤਰੀਕਾ ਹੈ ਕਿ ਮਾਇਆ ਵੱਲ ਪਿੱਠ ਕਰਕੇ ਰਾਈਟ ਅਬਾਊਟ ਟਰਨ ਕਰਕੇ ਰੱਬ ਵੱਲ ਮੂੰਹ ਕੀਤਾ ਜਾਵੇ, ਤੇ ਜੇ ਰੱਬ ਵੱਲ ਮੂੰਹ ਕਿਤੇ ਮਾਇਆ ਤੇ ਮਾਇਆ ਤਾਂ ਅਸਰ ਹੀ ਨਹੀਂ ਕਰਦੀ, ਫਿਰ ਮਾਇਆ ਕਿਉਂ ਅਸਰ ਵੀ ਆਪੇ ਮਾਇਆ ਨੇ, ਮਾਇਆ ਨੇ ਇਹ ਨਾ ਕਹੋ ਵੀ ਸਾਨੂੰ ਕੀ ਕਰੀਏ ਜੀ, ਫਲਾਨਾ ਰੋਜ਼ ਮੈਨੂੰ ਐਂ ਕਹਿੰਦਾ, ਫਲਾਨਾ ਮੇਰੇ ਨਾਲ ਐਂ ਕਹਿੰਦਾ, ਭਾਈ ਉਹਨਾਂ ਦਾ ਕਰਨਾ ਹੀ ਹੈ। ਸਾਰੀ ਦੁਨੀਆ ਅੱਗ ਦੇ ਫਲੇ ਬਾਂਬੜ ਹੈ, ਅੱਗ ਦਾ ਬੁੱਝੇ ਪਾਏ ਸਾਰੀ ਦੁਨੀਆ, ਇਹਨਾਂ ਵਿੱਚੋਂ ਇਸ ਅੱਗ ਦੇ ਐਡੀ ਵੱਡੀ ਦੁਨੀਆ ਚੋਂ ਅੱਗ ਦੇ ਬਾਂਬੜ ਵਿੱਚੋਂ ਤਾਂ ਚਿੜੀਆਂ ਨਿਕਲ ਕੇ ਬਾਹਰ ਨੂੰ ਆਉਣੀਆਂ ਹੈ। ਤੁਸੀਂ ਆਪਣੇ ਆਪ ਨੂੰ ਇਮਿਊਨ ਕਰ ਲਓ ਤਾਂ ਕਿ ਉਹ ਅਸਰ ਹੀ ਨਾ ਕਰੇ, ਤੇ ਅਸਰ ਕਿਵੇਂ ਹੋ। ਇਹ ਅਸੀਂ ਇੱਧਰ ਹਾਈਲੀ ਇਨਫੋਰਮੇਬਲ ਕਿਵੇਂ ਬਣਾਇਆ, ਜੇ ਇੱਧਰ ਇਨਫੋਰਮੇਬਲ ਹਾਈਲੀ ਇਨਫੋਰਮੇਬਲ ਹੋ ਗਿਆ, ਅਸੀਂ ਰਿਐਕਸ਼ਨ ਐਕਸ਼ਨ ਦਾ ਰਿਐਕਸ਼ਨ ਕਰਦੇ ਹਾਂ ਤਾਂ ਦੂਸਰੇ ਪਾਸੇ ਬਿਲਕੁਲ ਇਮਿਊਨ, ਰੱਬ ਵੱਲ ਇਮਿਊਨ ਹੋਏ, ਬਾਣੀ ਵੱਲ ਇਮਿਊਨ ਹੋਏ। ਜੇ ਉਹੀ ਇੱਧਰ ਨੂੰ ਕਰਦੇ ਤਾਂ ਉਧਰੋਂ ਇਮਿਊਨ ਹੋ ਜਾਣਗੇ। ਜੇ ਬਾਣੀ ਵੱਲ ਸਾਡਾ ਮਨ ਬਾਣੀ ਦੀ ਪਾਣ ਚੜ ਜਾਵੇ ਤੇ ਫਿਰ ਦੁਨੀਆਂ ਦੁਨੀਆਂ ਦੀਆਂ ਚੀਜ਼ਾਂ ਤੋਂ, ਮਾਇਕੀ ਚੀਜ਼ਾਂ ਤੋਂ, ਮਾਇਕ ਗੱਲਾਂ ਤੋਂ ਅਸੀਂ ਇਮਿਊਨ ਹੋ ਜਾਵਾਂਗੇ। ਤੇ ਹੁਣ ਦੁਨੀਆਂ ਚ ਫਸੇ ਹੈ, ਇਸ ਕਰਕੇ ਮਾਇਆ ਪਰਾਇਣ ਹੋਏ ਹੈ, ਮਾਇਕੀ ਅਸਰ ਸਾਡੇ ਤੇ ਹੋਇਆ, ਮਾਇਆ ਦੀ ਗੈਲਵਨਾਈਜ਼ੇਸ਼ਨ ਹੋਈ, ਅਸੀਂ ਗੈਲਵਨਾਈਜ਼ ਵਿੱਚ ਮਾਇਆ ਹੋਏ ਹੈ, ਇਹਨਾਂ ਪੰਜਾਂ ਦੇ ਵਸ ਪਏ ਹੈ, ਇਹਨਾਂ ਦੇ ਪਰਾਇਣ ਹੋਏ ਹੈ, ਤੇ ਇਸ ਕਰਕੇ ਅਸੀਂ ਇਮਿਊਨ ਹੋਏ ਹੈ ਗੁਰਬਾਣੀ ਤੋਂ। ਇੱਥੇ ਕਿਉਂਕਿ ਗੁਰਬਾਣੀ ਦਾ ਅਸਰ ਨਹੀਂ ਹੁੰਦਾ। ਗੈਲਵਨਾਈਜ਼ ਆਇਰਨ ਸ਼ੀਟ ਥੱਲੇ ਲਾਈਦੇ ਨਾ, ਇਹ ਮੋਇਸਚਰ ਪਰੂਫ ਹੈ, ਇੱਥੇ ਰੇਨ ਕੁਛ ਨਹੀਂ ਕਰਦੀ। ਹਾਂ ਬਈ, ਥੱਲੇ ਬਾਣੀ ਸਾਡੇ ਤੇ ਕੁਛ ਨਹੀਂ ਕਰਦੀ, ਸਾਰੀ ਉਮਰ ਧੌਲੇ ਆ ਗਏ, ਪੜ੍ਹਦੇ ਹਨ ਤੇ ਸੁਣਦੇ ਹਨ ਤੇ ਗਾਉਂਦੇ ਹਨ। ਸੋ ਕੀ ਕਰਨਾ ਹੈ, ਮਾਇਆ ਪ੍ਰਾਇਣ ਦੀ ਬਜਾਏ ਬਾਣੀ ਪ੍ਰਾਇਣ ਨੂੰ ਕਰੀਏ। ਤੇ ਕਿਵੇਂ ਹੋਊਗਾ, ਸਾਰੀ ਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਬਾਣੀ ਕਹਿੰਦੀ ਹੈ। ਪਰਕਾ ਬੁਰਾ ਨਾ ਲਾਖੋ ਚੀਤ, ਪਰਕਾ ਬੁਰਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਤੈਨੂੰ ਦੁਨੀਆਂ ਤੇ ਕੋਈ ਦੁੱਖ ਨਹੀਂ ਸਕਦੇ ਜੇ ਪਰਕਾ ਬੁਰਾ ਨਾ ਰੱਖੇ। ਇਹ ਲੋਕੀ ਕੀ ਕਰੀਏ ਬਈ, ਲੋਕੀ ਛੱਡਣਾ ਉਹ ਕਹਿੰਦੇ ਭਾਈ ਉਹ ਕਰਨਾ ਹੈ ਤਾਂ ਕਰਨਾ ਹੈ, ਹੁੰਦਾ ਹੀ ਰਹਿਣਾ। ਤੁਸੀਂ ਆਪਣੇ ਆਪ ਨੂੰ ਇਮਿਊਨ ਕਰ ਲਓ, ਐਕਸ਼ਨ ਦਾ ਰਿਐਕਸ਼ਨ ਨਾ ਕਰੋ, ਇਮਿਊਨ ਜਿਸ ਤਰ੍ਹਾਂ ਇੱਧਰੋਂ ਇਮਿਊਨ ਹੋਏ ਉਸ ਤਰ੍ਹਾਂ ਉੱਧਰੋਂ ਇਮਿਊਨ ਹੋ ਜਾਓ। ਉਹ ਤਾਂ ਤਦੇ ਹੋਊਗਾ ਨਾ ਜੇ ਇੱਧਰ ਵੱਲ ਮੂੰਹ ਔਰ ਇਹ ਰਾਈਟ ਅਬਾਊਟ ਟਰਨ ਕਰਨਾ ਮਾੜੀ ਮੋਟੀ ਗੱਲ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ। ਇਹ ਰਾਈਟ ਅਬਾਊਟ ਕਰਨ ਵਾਸਤੇ ਹੀ ਅੱਜ ਤਾਈ ਬੇਅੰਤ ਗੁਰੂ ਅਵਤਾਰ ਸਾਧ ਸੰਤ ਮਹਾਂਪੁਰਖ ਆਏ ਤੇ ਉਹਨਾਂ ਨੇ ਬਾਣੀਆਂ ਦੇ ਵਿੱਚ ਇਹ ਕੁਛ ਦੱਸ ਗਏ ਆਪਣੀ ਜੀਵਨੀਆਂ ਨਾਲ ਤੇ ਬਾਣੀ ਦੁਆਰਾ ਸਾਨੂੰ ਦੱਸ ਗਏ ਰਾਈਟ ਅਬਾਊਟ ਕਰਨ ਵਾਸਤੇ। ਤੇ ਸਾਰਾ ਇੰਨਾ ਇੰਨਾ ਦਾ ਖਜ਼ਾਨਾ ਕਿਸੇ ਨੇ ਨਹੀਂ ਬਾਣੀ ਦਾ ਦਿੱਤਾ ਜਿੰਨਾ ਸਾਨੂੰ ਰਾਈਟ ਅਬਾਊਟ ਕਰਨ। ਸੋ ਆਪਾਂ ਰਾਈਟ ਅਬਾਊਟ ਕਰਨਾ ਹੁਣ, ਆਪਾਂ ਮੈਂ ਠੱਗ ਗਿਆ ਤੇ ਕੱਲ ਨੂੰ ਆਪਾਂ ਸੋਚਾਂਗੇ ਕਿ ਰਾਈਟ ਅਬਾਊਟ ਕਰਨ ਕਿਵੇਂ ਕਰੀਦੀ ਹੈ। ਵਾਹਿਗੁਰੂ ਜੀ।